ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਨੈ ਤਾਕੋ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨਾਨਕ ਸਾਂ ਤਿਉ ਧੁਰ ਮਿਲਿਓ ਜੁਲਾਹੋ। ਜੋ ਜਨ ਭਾਉ ਭਗਤ ਕਛ ਜਾਨੈ ਤਾਕੋ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨਾਨਕ ਸਾਂ ਤਿਉ ਧੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜੋ ਤਨ ਕਾ ਸੀ ਤਦਹਿ ਕਬੀਰਾ। ਰਮਈਆ ਕਹਾ ਮਿਹੋਰਾ ਰਹਾਉ, ਕਹਿਤ ਕਬੀਰ ਸੁਨਹੋਰੇ ਲੋਈ। ਪਰਮ ਨ ਭੁੱਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਰ। ਰਾਮ ਹਿਰਦੈ ਜੋ ਹੋਈ, ਕਹਿਤ ਕਬੀਰ ਸੁਨਹੋਰੇ ਲੋਈ। ਪਰਮ ਨ ਭੁੱਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਰ। ਰਾਮ ਹਿਰਦੈ ਜੋ ਹੋਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ। ਹਰ ਕੇ ਲੋਗਾ ਹਰ ਕੇ ਲੋਗਾ, ਹਰ ਕੇ ਲੋਗਾ ਹਰ ਕੇ ਲੋਗਾ। ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ। ਵਾਹ ਵਾਹ, ਫਿਰ ਆਖੋ ਸਾਰੇ। ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ। ਵਾਹ ਵਾਹ ਸੰਗਤ ਜੀਓ, ਛਤਰ ਚਵਰ ਤਖਤ ਦੇ ਮਾਲਕ ਪਾਤਸ਼ਾਹ ਜੁਗੋ ਜੁਗ ਅਟਲ, ਲੋਕ ਪ੍ਰਲੋਕ ਸੁੱਖਾਂ ਦੇ ਦਾਤੇ ਖੰਡਾਂ ਬ੍ਰਹਮੰਡਾਂ ਦੇ ਸੁਆਮੀ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਬਾਬਾ ਜੀ ਦੀ ਪਾਵਨ ਗੋਦ ਵਿੱਚ, ਉਨ੍ਹਾਂ ਦੇ ਸ਼ੋਭਨੀਕ ਦਰਬਾਰ ਦੇ ਵਿੱਚ, ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ, ਜਿਤਨੇ ਵੀ ਆਮ ਜੁੜ ਬੈਠੇ ਸਦਨਾਂ ਨੂੰ ਜੀ ਆਇਆ, ਬਹੁਤ ਭਲਾ ਹੋਇਆ। ਵਾਢੀਆਂ ਦੇ ਦਿਨ ਹੋਣ ਦੇ ਬਾਵਜੂਦ, ਰੁਝੇਵਿਆਂ ਦੇ ਦਿਨ ਹੋਣ ਦੇ ਬਾਵਜੂਦ, ਗਰਮੀ ਕਾਫੀ ਪੈ ਰਹੀ ਹੈ, ਫਿਰ ਵੀ ਤੁਸੀਂ ਦੇਸ਼ਾਂ ਤੋਂ ਵੀ, ਦੇਸ਼ ਤੋਂ ਵੀ, ਵਿਦੇਸ਼ਾਂ ਤੋਂ ਵੀ ਪੰਜਾਬ ਦੇ ਵੱਖਰੀਆਂ ਵੱਖਰੀਆਂ ਪਿੰਡਾਂ ਤੋਂ ਥਾਵਾਂ ਤੋਂ ਸ਼ਹਿਰਾਂ ਤੋਂ ਹੁੰਮ ਹੁੰਮ ਆ ਕੇ ਸਾਰੇ ਪਹੁੰਚੇ ਗੁਰੂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ। ਪਰ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਦਾ ਜੋ ਪਾਵਨ ਫਰਮਾਨ ਸ੍ਰੀ ਮੁਖਵਾਕ ਜੋ ਮਾਨਵਿੰਦ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਹੋਰਾਂ ਨੇ ਸਾਨੂੰ ਪਿਆਰ ਨਾਲ ਸਰਵਣ ਕਰਵਾਇਆ, ਆਪਣੀ ਚੱਲੀ ਆ ਰਹੀ ਸਥਾਨਕ ਮਰਿਆਦਾ ਦੇ ਅਨੁਸਾਰ ਉਸੇ ਪਾਵਨ ਸ਼ਬਦ ਦੀ ਆਪਾਂ ਫਿਰ ਇੱਥੇ ਵਿਚਾਰ ਕਰਿਆ ਕਰਦੇ ਹਾਂ ਦੀਵਾਨ ਸਥਾਨ ਮੰਡੀ ਸਾਹਿਬ ਵਿਖੇ। ਔਰ ਵਡਭਾਗੀ ਉਹ ਸੰਗਤਾਂ ਨੇ ਉਹ ਵੀ ਨੇ ਜਿਹੜੀਆਂ ਭਾਵੇਂ ਇੱਥੇ ਨਹੀਂ ਪਹੁੰਚ ਸਕੀਆਂ ਲੇਕਿਨ ਟੈਲੀਵਿਜ਼ਨ ਦੇ ਰਾਹੀਂ ਦੂਰ ਦੁਰਾਡੇ ਆਪੋ ਆਪਣੀ ਥਾਈਂ ਪੰਜਾਬ ਦੇ ਵਿੱਚ ਵੀ ਤੇ ਪ੍ਰਦੇਸ਼ਾਂ ਦੇ ਵਿੱਚ ਵੀ ਜੁੜੀਆਂ ਹੋਈਆਂ ਹਨ, ਟੈਲੀਵਿਜ਼ਨ ਦੇ ਰਾਹੀਂ, ਰੇਡੀਓ ਦੇ ਰਾਹੀਂ, ਹੋਰ ਸੰਚਾਰ ਸਾਧਨਾਂ ਦੇ ਰਾਹੀਂ। ਮੈਂ ਅਰਦਾਸ ਕਰਦਾ, ਕਾਮਨਾ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ, ਇਸ ਵੇਲੇ ਦਾ ਵਿਚਾਰਿਆ ਹੋਇਆ ਬਚਨ ਗੁਰੂ ਪਾਤਸ਼ਾਹ ਦਾ ਸਾਡੇ ਸਭਨਾਂ ਦੇ ਹਿਰਦੇ ਵਿੱਚ ਵਸ ਜਾਏ, ਅੱਜ ਸਫਲ ਹੋ ਜਾਵੇ ਸਾਰਾ ਜੀਵਨ ਸਫਲ ਹੋ ਜਾਵੇ। ਮੈਂ ਖੁਸ਼ਕਿਸਮਤ ਹਾਂ, ਹੁਣੇ ਮੇਰੇ ਵਾਪਸ ਗਏ ਸਾਂ ਜਦੋਂ ਫਿਰ ਆਵਾਜ਼ ਹੋਈ ਪੰਥ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ 3 ਤਾਰੀਖ ਨੂੰ ਪੰਥਕ ਇਕੱਠ ਸੀ, ਯਾਦ ਹੋਇਆ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੀ ਹੈ, ਅਮਰੀਕਾ ਤੋਂ ਯੂਕੇ ਤੋਂ ਯੂਕੇ ਤੋਂ ਦੌੜ ਕੇ ਮੈਂ ਤੁਹਾਡੇ ਖਿਦਮਤ ਵਿੱਚ ਆਇਆ। ਮਾਨਯੋਗ ਸਿੰਘ ਸਾਹਿਬ ਨੇ ਕਿਰਪਾ ਕੀਤੀ, ਹਰਗ੍ਰੰਥੀ ਸਾਹਿਬ ਨੇ ਮਾਣ ਕੀਤਾ ਕਿ ਆਇਆ ਹੋਇਆ ਮੈਂ ਇੱਥੇ ਵੀ ਆਪ ਸੰਗਤਾਂ ਦੇ ਦਰਸ਼ਨ ਕਰ ਸਕਾਂ। ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਧੰਨ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 692 ਪੰਨੇ ਤੇ ਇਹ ਪਵਿੱਤਰ ਮੁਬਾਰਕ ਸ਼ਬਦ ਹੈ ਜੋ 2 ਪਦਾਂ ਤੇ ਆਧਾਰਿਤ ਹੈ। ਰਹਾਓ ਦੀਆਂ ਤੁਕਾਂ ਆਰੰਭ ਦੇ ਵਿੱਚ ਨਹੀਂ, ਵਿਚਕਾਰ ਨੂੰ ਪਹਿਲੇ ਪਦ ਤੋਂ ਬਾਅਦ। ਪਰ ਇਹ ਪਾਵਨ ਸ਼ਬਦ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਰਮ ਮਿੱਤਰ, ਮੈਂ ਤਾਂ ਜਿਸ ਵੇਲੇ ਵਿਚਾਰ ਕਰ ਰਿਹਾ ਸਨ, ਇੱਕ ਸਾਡਾ ਪੰਜਾਬੀ ਵਿੱਚ ਜਿਹੜਾ ਆਮ ਤੌਰ ਤੇ ਸ਼ਬਦ ਵਰਤਿਆ ਜਾਂਦਾ ਯਾਰ, ਯਾਰ ਜਜੇ ਨਾਲ ਨਹੀਂ ਹੈ, ਜਦੋਂ ਯਾਰ ਸ਼ਬਦ ਵਰਤਿਆ ਜਾਂਦਾ ਤਾਂ ਉਸਦਾ ਅਰਥ ਹੁੰਦਾ ਬਲਕਾਰ, ਮੰਦ ਕਰਮੀ ਪੁਰਸ਼, ਭੈੜੇ ਆਚਾਰ ਵਾਲਾ, ਇਹ ਹੈ ਯਾਰ। ਯਾਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਪਰਮੇਸ਼ੁਰ ਲਈ ਵੀ ਆਖਿਆ ਹੈ, ਗੁਰੂ ਲਈ ਵੀ ਆਖਿਆ ਹੈ, ਸਿੱਖ ਵਾਸਤੇ ਵੀ ਆਖਿਆ ਹੈ, ਮਿੱਤਰ ਲਈ ਵੀ ਆਖਿਆ ਹੈ। ਮਿੱਤਰ ਲਈ ਆਖਿਆ ਹੈ ਤੇ ਮੈਨੂੰ ਐਸਾ ਪ੍ਰਤੀਤ ਹੁੰਦਾ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਯਾਰ ਨੇ ਬਾਬਾ ਕਬੀਰ ਸਾਹਿਬ, ਉਹਨਾਂ ਦੇ ਯਾਰ ਨੇ ਬਾਬਾ ਰਵਿਦਾਸ ਜੀ, ਹੋਰ ਭਗਤ ਕਿੰਨਾ ਪਿਆਰ ਕੀਤਾ ਹੋਵੇਗਾ ਜਦੋਂ ਸਤਿਗੁਰੂ ਮਹਾਰਾਜ ਮਗਹਰ ਪਹੁੰਚੇ ਨੇ ਆਪ ਪਹਿਲੀ ਪ੍ਰਚਾਰ ਫੇਰੀ ਵਿੱਚ, ਪਹਿਲੀ ਉਦਾਸੀ ਵਿੱਚ, ਤੇ ਕਬੀਰ ਜੀ ਉਸ ਵੇਲੇ ਮਗਹਰ ਠਹਿਰੇ ਹੋਏ ਸਨ, ਜਿਸ ਤਰ੍ਹਾਂ ਅੱਜ ਨਾ ਹਵਾਲਾ ਦਿੰਦੇ ਪਏ ਨੇ ਆਪ। ਗੁਰੂ ਸਾਹਿਬ ਨੂੰ ਕਿੰਨੇ ਕਪਾਕ ਨਾਲ ਮਿਲੇ, ਪਿਆਰ ਨਾਲ ਮਿਲੇ, ਹੁੱਬ ਕੇ ਮਿਲੇ, ਤੇ ਸਤਿਗੁਰੂ ਮਹਾਰਾਜ ਨੇ ਕਿੰਨਾ ਪਿਆਰ ਕੀਤਾ। ਤੇ ਜਿੰਨੀ ਬਾਣੀ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਬਾਬਾ ਜੀ ਹੋਰਾਂ ਦੀ, ਬਾਬਾ ਕਬੀਰ ਜੀ ਦੀ, ਸਾਰੀ ਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਕਰ ਕਮਲਾਂ ਦੇ ਨਾਲ ਆਪਣੀ ਉਸੇ ਪੋਥੀ ਵਿੱਚ ਲਿਖ ਲਈ, ਜਿਸ ਪੋਥੀ ਵਿੱਚ ਆਪਣੀ ਰਚੀ ਹੋਈ ਬਾਣੀ ਨੋਟ ਕਰਦੇ ਚਲੇ ਜਾ ਰਹੇ ਸਨ। ਆਖਿਰ ਕਬੀਰ ਜੀ ਨੂੰ ਨਾਲ ਲੈ ਕੇ ਫਿਰ ਕਾਸ਼ੀ ਪਹੁੰਚੇ ਨੇ, ਜਿੱਥੇ ਬਾਬਾ ਰਵਿਦਾਸ ਜੀ ਹੁਣ ਬੜੀ ਬਿਰਧ ਅਵਸਥਾ ਵਿੱਚ ਮੌਜੂਦ ਸਨ, ਐਸਾ ਸਾਡੇ ਵਿਦਵਾਨ ਸੱਜਣ ਦੱਸਦੇ ਨੇ। ਫਿਰ ਬਾਬਾ ਰਵਿਦਾਸ ਜੀ ਹੋਰਾਂ ਦੇ ਨਾਲ ਪਿਆਰ ਬਚਨ ਹੋਏ, ਉਹਨਾਂ ਦੀ ਬਾਣੀ ਵੀ ਦਰਜ ਕੀਤੀ ਤੇ ਇਸੇ ਤਰ੍ਹਾਂ ਹੋਰ ਸਾਡੇ ਗੁਰੂ ਪਾਤਸ਼ਾਹ ਜੀ ਦੇ ਯਾਰ ਉਹਨਾਂ ਦੇ ਪਿਆਰੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਇੰਨਾ ਪਿਆਰ ਕੀਤਾ। ਹਾਂਜੀ, ਯਰਾਨਾ ਇਸ ਪ੍ਰਕਾਰ ਦਾ ਨਿਭਾਇਆ ਵੀ ਜਿੱਥੇ ਆਪ ਬੈਠੇ ਉੱਥੇ ਨਾਲ ਉਹਨਾਂ ਨੂੰ ਵੀ ਬਿਠਾ ਲਿਆ। ਅਸੀਂ ਕਈ ਵਾਰੀ ਕਹਿੰਦੇ ਹਾਂ ਉਹਨਾਂ ਨੂੰ ਗੋਦ ਵਿੱਚ ਬਿਠਾ ਲਿਆ, ਮੈਂ ਕਹਿੰਦਾ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ। ਅੱਜ ਗੁਰੂ ਕਾ ਸਿੱਖ ਜਿਸ ਵੇਲੇ ਅਦਬ ਨਾਲ ਆਪਣੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਬਾਕੀ ਨੌ ਸੰਤਾਂ ਨੂੰ ਯਾਦ ਕਰਦਾ ਹੈ, ਨਮਸਕਾਰ ਕਰਦਾ ਹੈ ਯਾਦ ਕਰਕੇ, ਤੇ ਬਾਬਾ ਰਵਿਦਾਸ ਜੀ ਹੋਰਾਂ ਨੂੰ ਯਾਦ ਨਹੀਂ ਕਰਦਾ ਭਲਾ, ਬਾਬਾ ਕਬੀਰ ਜੀ ਹੋਰਾਂ ਨੂੰ ਯਾਦ ਨਹੀਂ ਕਰਦਾ, ਜਾਂ ਕਿਤੇ ਵਿਤਕਰਾ ਰੱਖਦਾ ਕਿਤੇ ਵਿੱਥ ਰੱਖਦਾ ਹੈ? ਨਹੀਂ। ਸੇ ਭਗਤ ਸਤਿਗੁਰ ਮਨ ਭਾਏ, ਔਰ ਜਿਹੜੇ ਮੇਰੇ ਸਤਿਗੁਰਾਂ ਦੇ ਮਨ ਭਾਗ ਆਏ ਨਾ, ਗੁਰੂ ਕੇ ਸਿੱਖਾਂ ਨੂੰ ਵੀ ਪਾਏ ਹੋਏ ਨੇ, ਗੁਰੂ ਕੇ ਸਿੱਖ ਵੀ ਉਸੇ ਹੀ ਪਿਆਰ ਦੇ ਨਾਲ ਸੁਣਿਆ ਕਰਦੇ ਨੇ। ਹੁਣ ਅੱਜ ਕੀ ਆਖਿਆ, ਕਹਿਣ ਲੱਗੇ ਹਰ ਕੇ ਲੋਗਾ ਰਹਾਓ ਦੀਆਂ ਪੰਗਤੀਆਂ ਵਿੱਚ। ਪ੍ਰਭੂ ਪਿਆਰਿਓ, ਮੈਂ ਤਾਂ ਮਤ ਕਾ ਭੋੜਾ, ਜਹਾਨ ਆਖਦਾ ਮੈਂ ਭੋੜੀ ਮਤ ਵਾਲਾ ਹਾਂ। ਆਪਾਂ ਭੋੜਾ ਕਿਹਨੂੰ ਆਖਦੇ ਹੁੰਦੇ ਹਾਂ? ਨਿਆਣੇ ਨੂੰ ਤਾਂ ਨਿਆਣਾ ਕਹਿੰਦੇ ਹਾਂ, ਤਾਂ ਸਾਰੇ ਮੰਨਦੇ ਨੇ ਨਿਆਣਾ ਭੋਲਾ ਹੈ। ਅਸੀਂ ਕਈ ਵਾਰੀ ਸਿਆਣਿਆਂ ਨੂੰ ਵੀ ਭੋਲੇ ਆਖਦੇ ਹਾਂ। ਕਿਉਂ ਆਖਦੇ ਭਲਾ, ਭੋਲੇ ਤੋਂ ਕੀ ਭਾਵ ਹੁੰਦਾ ਸਾਡਾ? ਇਹਦੀ ਮਤ ਨਿਆਣ ਮਤ ਹੈ, ਅਜੇ ਨਿਆਣਿਆਂ ਵਾਲੀ ਮਤ ਹੈ, ਨਿਊਣ ਮਤ ਹੈ, ਛੋਟੀ ਮਤ ਹੈ, ਥੋੜੀ ਮਤ ਹੈ, ਅਗਿਆਨੀ ਮਤ ਹੈ, ਉਸ ਤੋਂ ਭਾਵ ਹੈ ਭੋਲਾ। ਕਹਿੰਦੇ ਜਹਾਨ ਸਾਨੂੰ ਕਹਿ ਰਿਹਾ ਹੈ ਕਿ ਕਬੀਰ ਤਾਂ ਮਤ ਦਾ ਭੋਲਾ ਹੈ, ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਲਾ, ਜੋ ਤਨ ਕਾਸ਼ੀ ਕਦੀ ਕਬੀਰਾ ਰਮਈਆ ਕਹਾਂ ਨੀ ਹੋ ਰਹਾ। ਹੁਣ ਭੋਲਾ ਕੀ ਆਖਦਾ, ਬਾਬਾ ਕਬੀਰ ਕੀ ਆਖਦਾ? ਕਹਿੰਦੇ ਨੇ ਕਬੀਰਾ, ਜੋ ਤਨ ਕਾਸ਼ੀ ਕਰੇ ਕਦੀ ਕਬੀਰਾ, ਜੇ ਤੂੰ ਆਪਣਾ ਸਰੀਰ ਤਿਆਗ ਕਰੇ ਕਾਸ਼ੀ ਦੇ ਵਿੱਚ, ਕਾਸ਼ੀ ਵਿੱਚ ਜਿਹੜੀ ਸ਼ਿਵਪੁਰੀ ਆਖੀ ਜਾਂਦੀ ਸੀ, ਰਮਈਆ ਕਹਾਂ ਨੀ ਹੋ ਰਹਾ, ਤੇ ਕੋਈ ਇਹ ਮਾਣ ਕਰੇ ਵੀ ਮੈਂ ਉੱਥੇ ਸਰੀਰ ਤਿਆਗਿਆ ਤੇ ਮੈਂ ਮੁਕਤ ਹੋ ਗਿਆ। ਉਹਨੂੰ ਨਿਹੋੜਾ ਸ਼ਬਦ ਨੂੰ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਕਿਤ ਕੀਤਾ ਹੈ, ਗੁਰੂ ਨਾਨਕ ਸਾਹਿਬ ਨੇ, ਪੰਜਵੇਂ ਪਾਤਸ਼ਾਹ ਜੀ ਨੇ, ਦਸਵੇਂ ਪਾਤਸ਼ਾਹ ਜੀ ਨੇ, ਤੇ ਕਬੀਰ ਜੀ ਦੀ ਨਾ ਇਸ ਗੱਲ ਨੂੰ, ਇਸ ਰਮਜ਼ ਨੂੰ ਸਾਨੂੰ ਧਿਆਨ ਰੱਖ ਲੈਣਾ ਚਾਹੀਦਾ ਹੈ। ਜਿਵੇਂ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ ਨਾ, ਨਿਹੋਰੇ ਦਿੰਦਾ ਹੈ, ਨਿਹੋਰੇ ਦਿੰਦੀ ਹੈ, ਉਲਾਂਭੇ ਦਿਨ ਨੇ, ਉਲਾਂਭਾ ਨਹੀਂ ਹੈ ਇੱਥੇ, ਇੱਥੇ ਨਿਹੋਰਾ ਤਾਂ ਇਸਦਾ ਅਪੋਜ਼ਿਟ ਸ਼ਬਦ ਹੈ, ਵਡਿਆਈ ਕੀ ਹੈ ਉਸ ਦੀ? ਰਮਈਆ ਕਹਾਂ ਨਿਹੋਰਾ, ਕਹਾਂ ਤੋਂ ਭਾਵ ਹੈ ਕੀ, ਰਮਈਏ ਦਾ ਫਿਰ ਨਿਹੋਰਾ ਕੀ ਹੋਇਆ? ਨਿਹੋਰਾ ਤੋਂ ਭਾਵ ਹੈ ਨਾਮਨਾ, ਉਸਦੀ ਵਡਿਆਈ। ਫਿਰ ਵਾਹਿਗੁਰੂ ਦੀ ਵਡਿਆਈ ਕੀ ਹੈ ਕਿ ਜੇ ਕਾਸ਼ੀ ਵਿੱਚ ਮਰ ਕੇ ਹੀ ਕੋਈ ਮੁਕਤ ਹੋਇਆ? ਥੋੜਾ ਜਿਹਾ ਮੈਨੂੰ ਹੁਣ ਹਵਾਲਾ ਖੁਲਾਸਾ ਕਰਨਾ ਪਏਗਾ। ਸਨਾਤਨੀ ਵਿਚਾਰ ਹੈ ਕਿ ਕਾਸ਼ੀ ਸ਼ਿਵ ਜੀ ਦੀ ਵਸਾਈ ਹੋਈ ਹੈ, ਤੇ ਜਿਹੜਾ ਵਿਅਕਤੀ ਇੱਥੇ ਸਰੀਰ ਤਿਆਗਦਾ ਹੈ ਇਹ ਸ਼ਿਵਪੁਰੀ ਚਲਾ ਜਾਂਦਾ ਹੈ। ਬਾਅਦ ਵਿੱਚ ਐਸਾ ਵੀ ਵਿਚਾਰ ਆ ਗਿਆ, ਮਗਹਰ ਹੋਂਦ ਵਿੱਚ ਆਇਆ, ਤੇ ਮਗਹਰ ਦੇ ਬਾਬਤ ਇਹ ਖਿਆਲ ਪਸਾਰਿਆ ਗਿਆ, ਪ੍ਰਚਾਰਿਆ ਗਿਆ ਕਿ ਜਿਹੜਾ ਮਗਹਰ ਮਰਦਾ ਹੈ ਉਹ ਗਧੇ ਦੀ ਜੂਨ ਪੈਂਦਾ ਹੈ, ਉਹ ਗਧਾ ਬਣਦਾ। ਹੁਣ ਵੇਖੋ ਕਿੱਡੀ ਇਨਕਲਾਬੀ ਬਾਤ ਹੈ। ਬਾਬਾ ਕਬੀਰ ਆਖਦੇ ਨੇ ਕਿ ਧਰਤੀ ਤਾਂ ਇੱਕ ਸਮਾਨ ਹੈ, ਇੱਕ ਧਰਤੀ ਦੇ ਇੱਕ ਟੁਕੜੇ ਤੇ ਕੋਈ ਮਰੇ ਉਹ ਸ਼ਿਵਪੁਰੀ ਚਲਾ ਜਾਏ, ਭਾਵ ਮੁਕਤ ਹੋ ਜਾਵੇ, ਦੂਜੇ ਟੁਕੜੇ ਤੇ ਕੋਈ ਮਰੇ ਤੇ ਉਹ ਮੁਕਤ ਨਾ ਹੋਵੇ, ਗਧੇ ਦੀ ਜੂਨ ਵਿੱਚ ਪੈ ਜਾਵੇ, ਭਾਵੇਂ ਉਹ ਕਰਤਾਰ ਨਾਲ ਵੀ ਜੁੜਿਆ ਹੋਵੇ ਤਾਂ ਵੀ। ਦੇਖਣਾ, ਧਿਆਨ ਕਰਨਾ, ਭਾਵੇਂ ਕਰਤਾਰ ਨਾਲ ਜੁੜਿਆ ਹੋਵੇ ਤਾਂ ਵੀ। ਕਹਿੰਦੇ ਨਹੀਂ ਇਹ ਨਹੀਂ ਕਰਦਾ, ਇਹ ਨਹੀਂ ਕਰਦਾ। ਕਰਤਾਰੀ ਵਡਿਆਈ ਦੀ ਤਾਂ ਫਿਰ ਆਪਣੀ ਵਡਿਆਈ ਹੈ ਨਾ, ਵਾਹਿਗੁਰੂ ਜੀ ਦੀ ਯਾਦ ਦੀ ਫਿਰ ਆਪਣੀ ਬਾਤ ਹੈ। ਉਸ ਦੇ ਨਾਲ ਜੁੜਿਆ ਜਾਵੇ ਜਿਹੜਾ ਇੱਕ ਧਰਤੀ ਨਹੀਂ, ਨਾ ਕਾਸ਼ੀ ਦਾ ਟੁਕੜਾ ਬਣਾਉਣ ਵਾਲਾ ਕੇਵਲ, ਨਾ ਮਗਹਰ ਦਾ ਟੁਕੜਾ ਬਣਾਉਣ ਵਾਲਾ ਕੇਵਲ, ਜਿਹੜਾ ਖੰਡਾਂ ਬ੍ਰਹਮੰਡਾਂ ਦਾ ਸਵਾਮੀ ਹੈ, ਸਾਰੀਆਂ ਧਰਤੀਆਂ ਬਣਾਉਣ ਵਾਲਾ, ਸਭ ਕੁਝ ਕਰਨ ਵਾਲਾ, ਜੇ ਕਿ ਉਹਦੀ ਯਾਦ ਵਿੱਚ ਜੁੜ ਜਾਵੇ ਤੇ ਫਿਰ ਇਸ ਵਿਚਾਰ ਦੀ ਕੋਈ ਥਾਂ ਰਹਿ ਜਾਂਦੀ ਹੈ ਵੀ ਇਹ ਧਰਤੀ ਵਧੇਰੇ ਪਵਿੱਤਰ ਹੈ ਤੇ ਇਹ ਧਰਤੀ ਘੱਟ ਪਵਿੱਤਰ ਹੈ ਜਾਂ ਅਪਵਿੱਤਰ ਹੈ। ਸਤਿਕਾਰਯੋਗ ਜੀ ਕਹਿੰਦੇ ਨੇ ਨਹੀਂ, ਗੱਲ ਇਵੇਂ ਬਣਦੀ ਨਹੀਂ ਹੈ, ਇਵੇਂ ਨਹੀਂ ਬਹੁਤ ਬਣਦੀ। ਮੇਰਾ ਪਰਮੇਸ਼ਰ ਬੜਾ ਬੇਅੰਤ ਹੈ, ਮੇਰਾ ਵਾਹਿਗੁਰੂ ਜੀ ਬੜਾ ਬੇਅੰਤ ਹੈ। ਜਿਹੜੇ ਲੋਕ ਪਰਮੇਸ਼ਰ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦੇ ਨੇ, ਕਰਤਾਰ ਨਾਲ ਜੁੜ ਜਾਂਦੇ ਨੇ, ਉਹ ਇੰਨੇ ਉੱਚੇ ਉੱਠ ਫੜਾਉਂਦੇ ਨੇ, ਉਹਨਾਂ ਦਾ ਹਿਰਦਾ ਇੰਨਾ ਨਿਰਮਲ ਹੋ ਜਾਂਦਾ ਹੈ, ਉਹ ਤਾਂ ਜੀਵਨ ਮੁਕਤ ਹੋ ਜਾਂਦੇ ਨੇ। ਜਲ ਤਰੰਗ ਦਿਓ ਜਲੇ ਸਮਾਇਆ, ਤਿਉਂ ਜੋਤੀ ਸੰਜੋਤ ਮਿਲਾਇਆ, ਕਹੋ ਨਾਨਕ ਭਰਮ ਕੱਟੇ ਕਿ ਵਾਰਾ। ਸਤਿਗੁਰਾਂ ਨੇ ਆਖਿਆ ਬੋਰ ਨਾ ਹੋਈ ਆ ਜਮੜਾ ਜੀ। ਉਹ ਮੈਂ ਫਿਰ ਨਾ, ਇਹ ਕੇਂਦਰੀ ਵਿਚਾਰ ਹੈ ਅੱਜ ਦਾ, ਸਾਰੇ ਭੈਣਾਂ ਨੂੰ ਭਾਈਆਂ ਨੂੰ ਇਹ ਗੱਲ ਦ੍ਰਿੜ ਕਰ ਲੈਣੀ ਚਾਹੀਦੀ ਹੈ, ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ। ਧਰਤੀ ਦਾ ਕੋਈ ਟੁਕੜਾ ਇਤਿਹਾਸਕ ਟੁਕੜਾ ਹੈ, ਇਸ ਗੱਲ ਦੇ ਤਾਂ ਮਾਣ ਹੋਵੇਗਾ ਸਿੱਖਾਂ ਨੂੰ ਵੀ ਇੱਥੇ ਸਾਡੇ ਸਤਿਗੁਰਾਂ ਦੇ ਚਰਨ ਪਏ, ਇਸ ਸਥਾਨ ਤੇ ਪਏ, ਇਸ ਸਥਾਨ ਤੇ ਪਏ। ਪਰ ਗੁਰੂ ਕੇ ਸਿੱਖਾਂ ਨੂੰ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕੇਵਲ ਧਰਤੀ ਪਵਿੱਤਰ ਹੈ, ਸਤਿਗੁਰੂ ਮਹਾਰਾਜ ਦੇ ਚਰਨ ਪਾਉਣ ਨਾਲ ਧਰਤੀ ਇਤਿਹਾਸਕ ਹੋ ਗਈ, ਸਥਾਨ ਇਤਿਹਾਸਕ ਹੋ ਗਿਆ, ਕਿਉਂਕਿ ਉਹ ਇੱਕ ਰਸ ਕਰਤਾਰ ਦੇ, ਇੱਕ ਕਰਤਾਰ ਦੇ ਨਾਲ ਇੱਕ ਰਸ ਹੋਏ ਹੋਏ ਸਨ, ਇੱਕ ਰੂਪ ਹੋਏ ਹੋਏ ਸਨ। ਪਰ ਧਰਤੀਆਂ ਤਾਂ ਸਾਰੀਆਂ ਸਮਾਨ ਨੇ, ਧਰਤੀਆਂ ਤਾਂ ਸਾਰੀਆਂ ਸਮਾਨ ਨੇ। ਔਰ ਜਿਸ ਵੇਲੇ ਕੋਈ ਸਿੱਖ, ਕੋਈ ਵਿਅਕਤੀ ਭਾਵੇਂ ਇੱਥੇ ਅੰਮ੍ਰਿਤਸਰ ਬੈਠਾ ਹੋਇਆ ਕਰਤਾਰ ਨਾਲ ਜੁੜ ਜਾਂਦਾ ਹੈ, ਤੇ ਭਾਵੇਂ ਵਿਦੇਸ਼ਾਂ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ। ਹੁਣ ਗੱਲ ਨਾ ਸਮਝਣੀ ਸੌਖੀ ਹੋ ਜਾਵੇ ਜੀ ਨਾ, ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇ ਨਾ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਤੇ ਆਸਟ੍ਰੇਲੀਆ ਤੇ ਦੂਜੇ ਤੀਜੇ ਥਾਵਾਂ ਤੇ ਵੱਸਦੇ ਨੇ। ਉਹਨਾਂ ਨੂੰ ਪੁੱਛ ਕੇ ਵੇਖੋ ਕੀ ਫਰਕ ਹੈ ਭਲਾ, ਜੇ ਤੁਸੀਂ ਇੱਥੇ ਸੋ ਪੰਜਾਬ ਦੇ ਵਿੱਚ, ਤੇ ਜਿਹੜੇ ਹੁਣ ਤੁਸੀਂ ਆਸਟ੍ਰੇਲੀਆ ਵਿੱਚ ਹੋ ਜਾਂ ਅਮਰੀਕਾ ਚ ਬੈਠੇ ਹੋ, ਧਰਤੀ ਦਾ ਕੋਈ ਫਰਕ ਹੈਗਾ? ਹਾਲ ਕਿ ਉਹ ਧਰਤੀ ਤੇ ਝੰਡਾ ਜਿਹਨਾਂ ਦਾ ਝੁਲਦਾ ਹੈ ਨਾ, ਰਾਜਸੀ ਤੌਰ ਤੇ ਝੰਡਾ ਝੁਲਦਾ ਹੈ, ਉਹ ਸਿੱਖਾਂ ਦਾ ਝੰਡਾ ਨਹੀਂ ਹੈ, ਸਿੱਖ ਧਰਮ ਦਾ ਝੰਡਾ ਨਹੀਂ ਝੁਲਦਾ। ਲੇਕਿਨ ਜਦੋਂ ਉੱਥੇ ਵੀ ਸਿੱਖ ਗੁਰਦੁਆਰੇ ਬਣਾ ਕੇ, ਧਰਮ ਸਥਾਨ ਬਣਾ ਕੇ ਅੰਦਰ ਜੁੜ ਬੈਠਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਇੱਕ ਕਰਤਾਰ ਨਾਲ ਜੁੜ ਬੈਠਦੇ ਨੇ, ਉੱਥੇ ਸੁਰਤੀਆਂ ਪਵਿੱਤਰ ਨਹੀਂ ਹੁੰਦੀਆਂ ਭਲਾ? ਉੱਥੇ ਵੀ ਸੁਰਤੀਆਂ ਪਵਿੱਤਰ ਹੋ ਜਾਂਦੀਆਂ ਨੇ। ਅਮਰੀਕਾ ਦੇ ਵਿੱਚ ਵੀ ਜਿਹੜੇ ਜੁੜੇ ਹੋਏ ਨੇ ਉਹ ਮੁਕਤ ਹੋ ਸਕਦੇ ਨੇ। ਗੱਲ ਤਾਂ ਇਹ ਹੈ ਨਾ, ਭਾਵੇਂ ਕੋਈ ਪ੍ਰਦੇਸ਼ਾਂ ਵਿੱਚ ਵੀ ਰਹਿੰਦਾ ਹੋਵੇ, ਕਿਤੇ ਵੀ ਵੱਸਦਾ ਹੋਵੇ, ਪਰ ਉਸ ਦੀ ਸੁਰਤੀ ਜਿਹੜੀ ਹੈ ਨਾ, ਉਹ ਗੁਰੂ ਚਰਨਾਂ ਵਿੱਚ ਹੋਵੇ, ਪ੍ਰਭੂ ਚਰਨਾਂ ਵਿੱਚ ਹੋਵੇ, ਇਹ ਗੱਲ ਹੈ। ਇਸ ਖਿਆਲ ਨੂੰ ਮੈਂ ਐਸਾ ਪ੍ਰਤੀਤ ਕਰਦਾ, ਮਾਣਯੋਗ ਬਾਬਾ ਜੀ ਹੋਰਾਂ ਨੇ ਦ੍ਰਿੜ ਕਰਵਾਇਆ ਕਿ ਇਸ ਖਿਆਲ ਨੂੰ ਸਤਿਗੁਰੂ ਮਹਾਰਾਜ ਆਪ ਪ੍ਰਚਾਰਦੇ ਨੇ, ਤਾਂ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹੀਆਂ ਆਪ ਪ੍ਰਚਾਰਦੀਆਂ ਨੇ, ਇਸ ਲਈ ਉਹਨਾਂ ਨੇ ਪਿਆਰ ਦੇ ਨਾਲ ਇਹ ਸ਼ਬਦ ਨੋਟ ਕੀਤਾ ਤੇ ਨੋਟ ਕਰਕੇ ਸਾਡੀ ਝੋਲੀ ਵਿੱਚ ਪਾਇਆ। ਸਤਿਕਾਰਯੋਗ ਬਾਬਾ ਕਵੀਰ ਜੀ ਫਿਰ ਇੱਥੋਂ ਹੀ ਸ਼ੁਰੂ ਕਰ ਦੇਣਾ। ਹੁਣ ਤੁਸਾਂ ਨੇ ਧਿਆਨ ਕਰਨਾ ਸਾਰਿਆਂ ਨੇ, ਕਿਹੜੀ ਕਿਹੜੀ ਗੱਲ ਸਾਨੂੰ ਸਮਝਾਉਂਦੇ ਨੇ। ਆਓ ਸਾਰੇ ਰਸਨਾ ਪਵਿੱਤਰ ਕਰੋ। ਭਾਈ ਸਾਹਿਬ ਹੋਰਾਂ ਨੂੰ, ਭਾਈ ਬਲਵੰਤ ਸਿੰਘ ਹੋਰਾਂ ਨੂੰ ਬੇਨਤੀ ਹੈ, ਕਿਰਪਾ ਕਰੋ ਇੱਕ ਵਾਰ ਫਿਰ ਪਿਆਰ ਨਾਲ ਸਾਨੂੰ ਸ਼ਬਦ ਸਰਵਣ ਕਰਵਾਓ। ਰਸਨਾ ਪਵਿੱਤਰ ਕਰਦੇ ਹੋਇਆਂ ਬੋਲੋ ਜੀ, ਵਾਹਿਗੁਰੂ, ਬੋਲੋ ਜੀ, ਵਾਹਿਗੁਰੂ, ਬੋਲੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਭਾਉ ਭਗਤ ਕਸ ਜਨ, ਤਾਕੋ ਅਚਰਜ ਕਾਹੋ। ਰਹਾਓ ਦੀਆਂ ਪੰਗਤੀਆਂ ਜਿਸ ਵੇਲੇ ਅਸੀਂ ਪਹਿਲਾਂ ਵਿਚਾਰ ਲਈਆਂ ਨਾ, ਖਿਆਲ ਜੇ ਸਾਡੀ ਪਕੜ ਵਿੱਚ ਆ ਗਿਆ ਸਾਨੂੰ ਸੌਖਾ ਹੋ ਜਾਏਗਾ ਸਮਝਣਾ। ਨਹੀਂ ਤਾਂ ਸਾਰਿਆਂ ਨੂੰ ਲੱਗੇਗਾ ਵੀ ਇਹ ਤਾਂ ਬਾਤ ਬੜੀ ਅਸਚਰਜ ਹੈ, ਇਹ ਤਾਂ ਬਾਤ ਬੜੀ ਅਸਚਰਜ ਹੈ, ਇਵੇਂ ਕਿਵੇਂ ਹੋ ਸਕਦਾ ਭਲਾ। ਹੁਣ ਇਸ ਗੱਲ ਨੂੰ ਦੂਜੇ ਰੂਪ ਚ ਹੋਰ ਸਮਝਿਆ ਜਾ ਸਕਦਾ, ਜਿਵੇਂ ਵਰਨ ਵੰਡ ਸੀ ਤੇ ਇਹ ਵਰਨ ਵੰਡ ਦੇ ਸ਼ਿਕਾਰ ਸਨ ਲੋਕ। ਇੱਕ ਉੱਚ ਸ਼੍ਰੇਣੀ ਵਾਲਾ ਕੁਲੀਨ ਜਿਹਨੂੰ ਆਖਿਆ ਜਾਂਦਾ ਸੀ ਬ੍ਰਾਹਮਣ ਪੁੱਤਰ, ਤੇ ਦੂਸਰਾ ਜਿਹੜਾ ਸਭ ਤੋਂ ਥੱਲੇ ਸੀ ਸ਼ੂਦਰ ਪੁੱਤਰ, ਹਾਂਜੀ ਜਿਹੜਾ ਸਭ ਤੋਂ ਹੇਠਲੇ ਦਰਜੇ ਦਾ ਬਣਾ ਕੇ ਰੱਖਿਆ ਹੋਇਆ ਸੀ। ਇਹ ਕਿਵੇਂ ਆਖਿਆ ਜਾਵੇਗਾ ਵੀ ਜੈਸਾ ਬ੍ਰਾਹਮਣ ਹੈ ਵੈਸਾ ਹੀ ਜੁਲਾਹਾ ਹੈ, ਇਹ ਕਿਵੇਂ ਆਖਿਆ ਜਾਵੇ ਤਾਂ ਕਿਵੇਂ ਮੰਨਿਆ ਜਾਵੇਗਾ? ਗੱਲ ਅਸਚਰਜ ਲੱਗੇਗੀ ਨਾ, ਇਵੇਂ ਹੋ ਨਹੀਂ ਸਕਦਾ। ਔਰ ਇਸੇ ਕਰਕੇ ਵਿਰੋਧ ਹੋਇਆ ਬਈ ਬ੍ਰਾਹਮਣ ਬ੍ਰਾਹਮਣ ਹੈ ਤੇ ਰਵਿਦਾਸ ਰਵਿਦਾਸ ਹੈ, ਦੋਹਾਂ ਵਿੱਚ ਬਰਾਬਰੀ ਕਿਵੇਂ ਹੋਵੇਗੀ? ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਉਹ ਆ ਕੇ ਉੱਤਮ ਗਣੋ ਚੰਡਾਲਾ ਨਾਨਕ ਜੇ ਮਨ ਵਸੇ ਗੋਪਾਲਾ, ਗੋਪਾਲ ਵਸਣਾ ਹੈ ਤੇ ਕੁਲ ਚੰਡਾਲ ਚੰਡਾਲ ਵੀ ਉਹ ਬ੍ਰਾਹਮਣ ਹੈ। ਕਦੀ ਸਤਿਕਾਰਯੋਗ ਬਾਬਾ ਕਬੀਰ ਜੀ ਨੇ ਵੀ ਆਖਿਆ ਸੀ ਨਾ, ਜਦ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਣ ਬਾਤ ਕਾਹੇ ਨਹੀਂ ਆਇਆ, ਤੁਮ ਕਦ ਬ੍ਰਾਹਮਣ ਹਮ ਕਦ ਸੋਜ ਹਮ ਕਦ ਲੋ ਤੁਮ ਕਦ ਦੂਧ ਕਹੋ। ਕਬੀਰ ਜੇ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਹੈ ਹਮਾਰਾ, ਬ੍ਰਾਹਮਣ ਉਹ ਹੈ। ਸਤਿਗੁਰੂ ਜੀ ਨੇ ਕਹਿੰਦੇ ਨੇ ਬ੍ਰਹਮ ਨਹੀਂ ਗਏ ਤਿਸਦਾ ਬ੍ਰਹਮ ਅਪਰਾ ਹੈ, ਜਿਹੜਾ ਬ੍ਰਹਮ ਦੀ ਪਛਾਣ ਕਰਦਾ ਜਾਣਦਾ ਹੈ। ਹੁਣ ਛੇਤੀ ਛੇਤੀ ਨਾ ਬੰਦਿਆਂ ਨੂੰ ਸਮਝ ਨਹੀਂ ਆਉਂਦੀ, ਵਰਨ ਵੰਡ ਵਿੱਚ ਖੜੋਤਿਆਂ ਹੋਇਆਂ ਨੂੰ ਜਾਤੀ ਅਭਿਮਾਨੀ ਬੰਦਿਆਂ ਨੂੰ ਸਮਝ ਨਹੀਂ ਆਉਂਦੀ। ਤੇ ਕਬੀਰ ਸਾਹਿਬ ਸਮਝਾਉਂਦੇ ਨੇ, ਫਿਰ ਕਹਿੰਦੇ ਨੇ ਜੋ ਜਨ ਭਾਉ ਭਗਤ ਕੱਛ ਜਾਣਾ ਹੈ, ਜਿਹੜਾ ਕੁਛ ਵੀ ਥੋੜੀ ਵੀ ਭਗਤੀ ਜਾਣਦਾ ਹੈ, ਜਿਹੜਾ ਪ੍ਰੇਮ ਜਾਣਦਾ ਹੈ, ਕੰਕੋ ਅਚਰਜ ਕਾਹੋ, ਉਹਦੇ ਵਾਸਤੇ ਕਾਹਦਾ ਅਚਰਜ ਹੈ? ਉਸਦੇ ਵਾਸਤੇ ਕੋਈ ਅਸਚਰਜਤਾ ਨਹੀਂ ਹੈ। ਵੀ ਇਸ ਵਿੱਚ ਕੋਈ ਅਸਚਰਜਤਾ ਹੈ ਕਿ ਜਿਸ ਪੜਾਅ ਤੇ ਕੋਈ ਬ੍ਰਾਹਮਣ ਖੜੋਤਾ ਹੈ ਉਸ ਪੜਾਅ ਤੇ ਉਸ ਪੱਧਰ ਤੇ ਕੋਈ ਜਲਾਹਾ ਵੀ ਖੜੋ ਸਕਦਾ ਹੈ, ਉਹਦੇ ਵਾਸਤੇ ਕੀ ਅਸਚਰਜ ਹੈ? ਜਿਹੜਾ ਗੱਲ ਨੂੰ ਸਮਝ ਸਕਦਾ, ਜਿਸ ਦੇ ਅੰਦਰ ਪ੍ਰੇਮਾ ਭਗਤੀ ਹੈ ਪਰਮੇਸ਼ਰ ਦੀ। ਫਿਰ ਸਤਿਕਾਰਯੋਗ ਜੀ ਨੇ ਇੱਕ ਉਦਾਹਰਣ ਦੇ ਦਿੱਤੀ ਅੱਗੇ ਕੀ ਜੀ,
ਜਿਉਂ ਜਲ ਜਲ ਮੈਂ ਦਾਸ ਮਾਲਕ ਸਾ, ਤਿਉਂ ਢੋਰ ਮਿਲਿਓ ਜੁਲਾਹੋ।
ਫਿਰ ਉਦਾਹਰਣ ਦਿੱਤੀ ਖੂਬਸੂਰਤ, ਕਹਿੰਦੇ ਨੇ ਪੰਜਾਂ ਤੱਕਾਂ ਦਾ ਜਿਵੇਂ ਉਹ ਬਣਿਆ, ਦੂਜਾ ਵੀ ਪੰਜਾਂ ਤੱਕਾਂ ਦਾ ਬਣਿਆ ਹੈ, ਇਸੇ ਤਰ੍ਹਾਂ ਗੱਲ ਨੂੰ ਸਮਝੋ। ਜਿਵੇਂ ਪਾਣੀ ਪਾਣੀ ਹੈ, ਇੱਥੋਂ ਦਾ ਵੀ ਪਾਣੀ ਤੇ ਉੱਥੋਂ ਦਾ ਵੀ ਪਾਣੀ, ਜਿਉਂ ਜਲ ਜਲ ਮਹਿ ਪੈਸ ਨਾਨਕ ਸਹਿ, ਪਾਣੀ ਪਾਣੀ ਦੇ ਵਿੱਚ ਮਿਲ ਜਾਵੇ, ਜਲ ਦਾ ਕਟੋਰਾ ਦੂਜੇ ਜਲ ਦੇ ਵਿੱਚ ਕਟੋਰੇ ਦੇ ਵਿੱਚ ਪਾ ਦਿੱਤਾ ਜਾਵੇ ਤੇ ਪਾਣੀ ਨੂੰ ਕੋਈ ਭਿੰਨ ਕਰ ਸਕਦਾ ਫਿਰ? ਹਾਂਜੀ ਕਿਵੇਂ ਕਿਹਾ ਜਾਵੇਗਾ ਪਾਣੀ ਨੂੰ ਭਿੰਨ ਕੀਤਾ ਜਾ ਸਕਦਾ? ਗਲੀਆਂ ਨਾਲੀਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰ ਸਰੀਰ, ਸੁਰ ਸਰੀਰ ਨਿਰਤ ਪਵਿੱਤਰ ਪਾਵਨ ਹੋਏ ਜਾਵੇ, ਇਹ ਵਡਿਆਈ ਸਤਿਗੁਰੂ ਮੇਰੇ ਵੈਰ ਵਿੱਚ। ਗੁਰੂ ਪ੍ਰਸੰਗ ਦੇ ਵਿੱਚ, ਪ੍ਰਭੂ ਪ੍ਰਸੰਗ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਵੀ ਨਿਰਵੈਰ ਸਤਿਗੁਰੂ ਨਿਰਵੈਰ ਪਾਤਸ਼ਾਹ ਮਹਾਰਾਜ ਨੇ ਜਿਹੜੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦਾ ਜਿਹੜਾ ਪਾਤਰ ਹੋ ਜਾਂਦਾ ਹੈ ਨਾ, ਭਾਵੇਂ ਗੰਦਾ ਪਾਣੀ ਵਰਗਾ ਹੀ ਕਿਉਂ ਨਾ ਹੋਏ, ਨਾਲੀਆਂ ਦੇ ਪਾਣੀ ਵਰਗਾ, ਟੋਬਿਆਂ ਦੇ ਪਾਣੀ ਵਰਗਾ, ਹਾਂਜੀ ਮੀਂਹ ਪਿਆ ਛਵਾਂ ਛਵਾਂ ਕਰਕੇ ਤੇ ਛੱਤਾਂ ਤੋਂ ਗੰਦਲਾ ਪਾਣੀ ਉਤਰਿਆ, ਲੇਕਿਨ ਜਾ ਕੇ ਮਿਲ ਗਿਆ ਨਿਰਮਲ ਵਲ ਦੇ ਵਿੱਚ, ਫਿਰ ਕੋਈ ਉਹਨੂੰ ਭਿੰਨ ਕਰ ਸਕੇਗਾ? ਗੁਰੂ ਪਰਮੇਸ਼ਰ ਵੀ ਇਵੇਂ ਕਿਰਪਾ ਕਰਦਾ ਹੈ, ਅਭੇਦ ਕਰ ਦਿੰਦਾ ਹੈ। ਜਿਹੜੀ ਸੁਰਤੀ, ਜਿਹੜੀ ਗਲੀ, ਜਿਹੜਾ ਨਾਲਾ, ਜਿਹੜਾ ਟੋਭਾ ਗੁਰੂ ਪਰਮੇਸ਼ਰ ਵੱਲ ਸੁਰਤੀ ਕਰਕੇ ਚਾਹੁੰਦਾ ਹੈ, ਜਿਹੜਾ ਸਮੁੰਦਰ ਵਿੱਚ ਅਭੇਦ ਹੋਣਾ ਚਾਹੁੰਦਾ ਹੈ, ਸਮੁੰਦਰ ਉਸਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ, ਕੋਈ ਅਸਚਰਜਤਾ ਵਾਲੀ ਬਾਤ ਹੀ ਨਹੀਂ ਰਹਿ ਜਾਂਦੀ। ਜਿਉਂ ਜਲ ਜਲ ਮਹਿ ਪੈਸ ਨਾ ਮੁਕਸਰ ਹੈ, ਕਿਉਂ ਧੁਰ ਮਿਲਿਓ ਜੁਲਾਹੋ। ਇਵੇਂ ਜਲਾਹਾਂ ਵੀ ਜਿਹੜਾ ਨਾ ਢੁਰ ਮਿਲਿਆ, ਵਹਿ ਕੇ ਮਿਲ ਗਿਆ, ਭੇਟ ਹੋ ਗਿਆ, ਲੋਕਾਂ ਨੂੰ ਸਮਝ ਨਹੀਂ ਆਈ ਸੀ। ਅਕਸਰ ਨਾ ਅਸੀਂ ਇਹ ਵਚਨ ਦੁਹਰਾਇਆ ਕਰਦੇ ਹਾਂ, ਹਮ ਨਿਰਤ ਹਨ ਜਿਉ ਇਹ ਤਹ ਪਾਇਓ, ਮਰਤੇ ਫੂਟ ਬਮਾਨੀ। ਧਨੀ ਲੋਕ ਔਖੇ ਹੁੰਦੇ ਨੇ ਸਾਡੇ ਤੇ, ਬਈ ਇਹਦੇ ਚਿਹਰੇ ਤੇ ਜਲਾਲ ਕਿਹੜੀ ਗੱਲ ਦਾ, ਭੁੱਖਾ ਮੰਗਾ ਵਿਆ ਦਵਾਹ ਆਏ, ਇਹ ਚੜ੍ਹਦੀ ਕਲਾ ਵਿਚ ਕਿਵੇਂ ਰਹਿੰਦਾ ਹੈ, ਇਹਦੇ ਵਿਚ ਖੁਰਦਾਰੀ ਕਿਉਂ ਹੈਗੀ ਹੈ, ਜਲਾਹੇ ਵਿਚ ਖੁਰਦਾਰੀ ਕਿਉਂ ਆ ਸਕਦੀ ਹੈ। ਹਾਂਜੀ, ਪਰ ਕਬੀਰ ਕਹਿੰਦੇ ਨੇ ਇਹਨਾਂ ਨੂੰ ਇਹ ਵੀ ਪਤਾ ਕਿ ਢੁਰ ਮਿਲੋ ਜਲਾਹੋ, ਕਿ ਜਲਾਹਾ ਤਾਂ ਪਰਮੇਸ਼ਰ ਵਾਹਿਗੁਰੂ ਦੇ ਵਿਚ ਭੇਦ ਹੋ ਗਿਆ। ਸੁਰਤੀ ਕਰਕੇ ਤੁਸੀਂ ਤਨ ਦੀ ਗੱਲ ਕਰਦੇ, ਅਸੀਂ ਸੋਤੀਆਂ ਦੀ ਗੱਲ ਕਰਦੇ, ਤੁਸੀਂ ਸਰੀਰ ਦੀ ਗੱਲ ਕਰਦੇ ਪਏ। ਹਰ ਸਤਿਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਨਾ ਸੁਰਤੀਆਂ ਕਰਕੇ ਉੱਚਾ ਫਿਰ ਉਠਾਉਂਦੇ ਨੇ। ਹਾਂਜੀ, ਪਰ ਮੈਨੂੰ ਇਹ ਮਾਨ ਨਾਲ ਨਹੀਂ ਕਹਿਣਾ ਚਾਹੀਦਾ, ਕਿਸੇ ਹੋਰ ਥਾਂ ਤੇ ਵਿਤਕਰਾ ਹੋਵੇ ਤੇ ਭਾਵੇਂ ਹੋਵੇ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿਚ ਵਿਤਕਰਾ ਨਹੀਂ ਹੈਗਾ, ਇੱਥੇ ਵਿਤਕਰਾ ਨਹੀਂ ਹੋ ਸਕਦਾ। ਜਿਸ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਜਲਾਹੇ ਨੂੰ, ਇੱਕ ਛੀਂਬੇ ਨੂੰ, ਇੱਕ ਚਮਾਹਰ ਨੂੰ, ਹੁਣ ਮੈਨੂੰ ਕਿਵੇਂ ਗੱਲ ਸਮਝਾਈ ਜਾ ਸਕਦੀ ਹੈ, ਮੈਂ ਕਿਵੇਂ ਸਮਝਾਵਾਂ, ਦੱਸੋ ਕਿਵੇਂ ਐਕਸਪਲੇਨ ਕਰਾਂ ਮੈਂ, ਜਿਨ੍ਹਾਂ ਨੂੰ ਕੋਈ ਧਰਮ ਸਥਾਨ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੰਦਾ ਸੀ, ਉਹਨੂੰ ਆਪਣੇ ਯਾਰ ਬਣਾ ਕੇ ਕੋਲ ਬਿਠਾ ਲਿਆ। ਔਰ ਅਸੀਂ ਸਾਰੇ ਫਿਰ ਬੜੇ ਮਨ ਨਾਲ ਆਖਦੇ ਹਾਂ, ਨੀਚਾ ਅੰਦਰ ਨੀਚ ਜਾਤ, ਆਖੋ ਸਾਰੇ ਨੀਚਾ ਅੰਦਰ, ਬੋਲੋ ਤਕੜੇ ਹੋ ਕੇ। ਉਲਾਂਭੇ ਮਿਲ ਗਏ ਨੇ ਸਾਨੂੰ ਵੀ, ਗੁਰੂ ਕੇ ਸਿੱਖਾਂ ਨੂੰ ਵੀ ਉਲਾਂਭੇ ਮਿਲ ਗਏ ਨੇ ਕਿਤੇ ਨਾ ਕਿਤੇ, ਇਹ ਵੀ ਊਚ ਨੀਚ ਰੱਖਦੇ ਨੇ। ਇਸ ਲਈ ਤਕੜੇ ਹੋ ਕੇ ਬੋਲੋ ਸਾਰੇ, ਦ੍ਰਿੜ ਕਰੀਏ। ਮੈਂ ਜਿਹੜਾ ਬਚਨ ਕੀਤਾ, ਗੁਰੂ ਨਾਨਕ ਦੇ ਘਰ ਦੇ ਵਿੱਚ ਵਿਤਕਰਾ ਨਹੀਂ ਹੋ ਸਕਦਾ, ਤੇ ਫਿਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜੇ ਸਿੱਖ ਹੋ ਕੇ ਕੋਈ ਗੁਰੂ ਨਾਨਕ ਸਾਹਿਬ ਜੀ ਦਾ ਤੇ ਵਿਤਕਰੇਬਾਜ਼ੀ ਕਰਦਾ ਹੈ, ਜਾਤੀ ਭੇਦ ਰੱਖਦਾ ਹੈ, ਸਮਝ ਲੈਣਾ ਅਜੇ ਤੱਕ ਉਹਨੇ ਸਿੱਖੀ ਨੂੰ ਨਹੀਂ ਸਮਝਿਆ, ਉਹ ਅਗਿਆਨਤਾ ਵਿੱਚ ਠੇਡੇ ਖਾਂਦਾ ਫਿਰਦਾ। ਗੁਰੂ ਨਾਨਕ ਹੋਰ ਕਹਿ ਰਹੇ ਨੇ ਸਾਹਿਬ ਸੱਚੇ ਪਾਤਸ਼ਾਹ, ਉਹ ਕਿਤੇ ਹੋਰ ਤੁਰਿਆ ਫਿਰਦਾ, ਭਟਕਿਆ ਫਿਰਦਾ। ਉਹ ਬੋਲੋ ਸਾਰੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੋਵਤ ਨੀਚ, ਨਾਨਕ ਤਿੰਨ ਕੈ ਸੰਗ ਸਾਥ। ਨਾਨਕ ਉਹਨਾਂ ਦਾ ਸੰਗੀ ਸਾਥੀ ਹੈ, ਕਿਹਨਾਂ ਦਾ ਸੰਗੀ ਸਾਥੀ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੋਵਤ। ਵਾਹ ਵਾਹ, ਮੈਂ ਕਿਵੇਂ ਕਰਨਾ, ਮੈਂ ਹੱਥ ਜੋੜ ਕੇ ਆਖਦਾ, ਅਸੀਂ ਅੰਦਰ ਜਾਂਦੇ ਹਾਂ ਦਰਸ਼ਨ ਕਰਨ ਵਾਸਤੇ, ਹੈ ਇਸ ਪਾਸੇ ਜਦੋਂ ਜਾਓਗੇ ਤੇ ਘੁੰਮ ਕੇ ਆਵਾਂਗੇ ਨਾ, ਅਸੀਂ ਪਰਿਕਰਮਾ ਕਰਕੇ ਆਵਾਂਗੇ, ਤੇ ਇੱਥੇ ਪਰਿਕਰਮਾ ਤੇ ਇਸ ਦਰਵਾਜ਼ੇ ਵਿੱਚ ਆਉਣ ਤੋਂ ਪਹਿਲਾਂ ਦੁੱਖ ਭੰਗਣੀ ਡੇਰੀ ਸਿਰ ਸੱਜੇ ਹੱਥ ਆਉਂਦੀ ਹੈ, ਤੇ ਖੱਬੇ ਪਾਸੇ ਕੀ ਆਉਂਦਾ ਭਲਾ, ਧਿਆਨ ਕੀਤਾ ਜੇ ਬੰਗਾ, ਜਿਸ ਬੰਦੇ ਨੂੰ ਰਾਮਗੜੀਆ ਬੰਗਾ ਆਖਿਆ ਜਾਂਦਾ ਹੈ, ਇਹ ਬੰਗਾ ਕਿਸ ਨੇ ਬਣਾਇਆ। ਹੁਣ ਫਿਰ ਮੈਨੂੰ ਆਗਿਆ ਦੇਣੀ ਹੈ ਗੱਲ ਨੂੰ ਸਮਝਣ ਸਮਝਾਉਣ ਵਾਸਤੇ, ਕਿਸੇ ਬ੍ਰਾਹਮਣ ਨੇ ਨਹੀਂ ਬਣਾਇਆ ਇਹ ਬੰਦਾ, ਕਿਸੇ ਹੋਰ ਨੇ ਨਹੀਂ ਬਣਾਇਆ ਇਹ ਬੰਦਾ, ਉਸਨੇ ਬਣਾਇਆ ਜਿਹਦੇ ਵੱਡ ਵਡੇਰਿਆਂ ਨੂੰ ਠੋਕਾ ਆਖਿਆ ਜਾਂਦਾ ਸੀ, ਤਰਖਾਣ ਆਖਿਆ ਜਾਂਦਾ ਸੀ, ਜਿਨ੍ਹਾਂ ਦੇ ਵੱਡ ਵਡੇਰਿਆਂ ਦੇ ਕੋਲ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਕੇ ਪਹਿਲਾਂ, ਸਭ ਤੋਂ ਪਹਿਲਾਂ, ਫਸਟ ਆਫ ਆਲ, ਜਿਸ ਵੇਲੇ ਪ੍ਰਚਾਰਕ ਦੌਰਿਆਂ ਤੇ ਤੁਰੇ ਨੇ ਤੇ ਸੈਦਪੁਰ ਪਹੁੰਚ ਕੇ ਲਾਲੋ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਸੀ, ਉਹਨਾਂ ਦਾ ਵੰਸ਼ ਸੱਚ ਕੌਣ ਸੀ ਭਲਾ ਬੰਗਾ ਬਣਾਉਣ ਵਾਲਾ, ਸਰਦਾਰ ਜੱਸਾ ਸਿੰਘ ਰਾਮਗੜੀਆ। ਰਾਮਗੜ, ਰਾਮਗੜੀਆ ਕੋਈ ਕੌਮ ਨਹੀਂ, ਕੋਈ ਬਰਾਦਰੀ ਨਹੀਂ ਹੈਗੀ, ਰਾਮਗੜ ਗੁਰੂ ਖਾਲਸੇ ਨੇ ਇੱਥੇ 1747 ਵਿੱਚ ਰਾਮ ਰਾਣੀ ਪਹਿਲਾਂ ਨਾਮ ਦੀ ਹਵੇਲੀ ਬਣਾਈ ਛੋਟੀ ਜਿਹੀ, ਫਿਰ ਉਹਨੂੰ ਪੱਕਾ ਕੀਤਾ ਗਿਆ, ਰਾਮਗੜ ਕਿਲਾ ਬਣਾਇਆ ਗਿਆ, ਤੇ ਸਰਦਾਰ ਜੱਸਾ ਸਿੰਘ ਹੋਰਾਂ ਨੂੰ ਉੱਥੋਂ ਦਾ ਮੋਹਤਬਰ ਬਣਾ ਦਿੱਤਾ, ਜ਼ਿੰਮੇਵਾਰ ਬਣਾ ਦਿੱਤਾ, ਕਿਲੇਦਾਰ ਬਣਾ ਦਿੱਤਾ। ਹੁਣ ਇਹ ਕਿੱਥੋਂ ਵਾਲੇ ਜੱਸਾ ਸਿੰਘ, ਕਿਉਂਕਿ ਉਹਨਾਂ ਸਮਿਆਂ ਵਿੱਚ ਇੱਕ ਆਲੂ ਵਾਲੀਆ ਵੀ ਜੱਸਾ ਸਿੰਘ ਸਨ, ਜੱਸਾ ਸਿੰਘ ਇੱਕ ਆਲੂ ਵਾਲ ਵਾਲਾ ਦੂਜਾ ਦਸਾਂ ਸਿੰਘ ਰਾਮਗੜ੍ਹ ਵਾਲਾ, ਉਹ ਆਲੂ ਵਾਲ ਵਾਲਾ ਆਲੂ ਵਾਲੀਆ ਹੋ ਗਿਆ, ਇਹ ਰਾਮਗੜ੍ਹ ਵਾਲਾ ਰਾਮਗੜ੍ਹੀਆ ਹੋ ਗਿਆ, ਸੁਧਾਰ ਜੀ ਰਾਮਗੜ੍ਹੀਆ ਹੋ ਗਿਆ। ਮੈਂ ਚੇਤੇ ਇਸ ਲਈ ਕਰਵਾ ਰਿਹਾ ਕਿ ਉਹਨਾਂ ਦੀ 299 ਸਾਲ ਹੋ ਗਏ ਨੇ, ਉਹਨਾਂ ਨੂੰ ਜਨਮ ਲਿਆ ਹੋਇਆ 1723 ਦੇ ਵਿੱਚ, ਕੱਲ 5 ਮਈ ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ ਆਉਂਦੇ ਸਾਲ 5 ਮਈ ਨੂੰ 3 ਸ਼ਤਾਬਦੀਆਂ ਹੋ ਜਾਣੀਆਂ ਨੇ ਤੇ ਤੀਜੀ ਜਨਮ ਸ਼ਤਾਬਦੀ ਜਿਹਨੂੰ ਕਿਹਾ ਜਾਂਦਾ ਹੈ। ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ, ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੜੇ ਚਾਅ ਦੇ ਨਾਲ ਅਸਾਂ ਨੇ ਮਨਾਉਣੀ ਹੈ, ਮਨਾਉਣੀ ਅਸਾਂ ਨੇ। ਹੁਣ ਫਿਰ ਆਖਿਆ ਜਾਵੇਗਾ ਜਿਨ੍ਹਾਂ ਘਰਾਂ ਵਿੱਚ ਜਾ ਕੇ, ਲਾਲੋ ਵਰਗਿਆਂ ਦੇ ਘਰ ਜਾ ਕੇ ਮਹਾਰਾਜ ਗੁਰੂ ਨਾਨਕ ਬੈਠਦੇ ਨੇ, ਉਹ ਬੜਾ ਸ਼ੂਦਰ ਹੈ, ਉਹ ਅਛੂਤ ਨਹੀਂ, ਕਿਸੇ ਮੁਲਕ ਨੂੰ ਚੰਗੇ ਨਾ ਲੱਗਦੇ ਹੋਣ, ਕਿਸੇ ਜਾਤੀ ਦੇ ਅਭਿਮਾਨੀ ਹੋ, ਤੇ ਇਹ ਉਹਨਾਂ ਦੀ ਗੱਲ ਹੈ ਨਾ। ਲੇਕਿਨ ਗੁਰੂ ਸਾਹਿਬ ਨੂੰ ਤਾਂ ਚੰਗੇ ਲੱਗੇ, ਔਰ ਸਿਰਫ ਐਵੇਂ ਹੀ ਅੱਖਰੀ ਤੌਰ ਤੇ ਨਹੀਂ, ਇਹਨਾਂ ਸੀਨੇ ਨਾਲ ਲਾਇਆ। ਇਹਨਾਂ ਦੇ ਸਤਿਕਾਰਯੋਗ ਵੱਡ ਵਡੇਰੇ ਭਾਈ ਹਰਦਾਸ ਸਿੰਘ ਜੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਸੇਵਕ ਸਨ, ਹਾਂਜੀ, ਸ਼ਸਤਰ ਬਣਾਉਂਦੇ ਰਹੇ, ਹੋਰ ਸਾਰਾ ਕੁਝ, ਪੋਥੀਆਂ ਵੀ ਲਿਖਦੇ ਰਹੇ, ਕਰਦੇ ਰਹੇ। ਚੇਤਾ ਰੱਖਣਾ ਜਦੋਂ ਭਾਈ ਹਰਦਾਸ ਜੀ ਦਾ ਨਾਮ ਲਈਦਾ, ਹਰਦਾਸ ਸਿੰਘ ਜੀ ਹੋਰਾਂ ਦਾ, ਇਹ ਹਰਦਾਸ ਸਿੰਘ ਸਨ, ਇੱਕ ਭਾਈ ਹਰਦਾਸ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਸੀ, ਉਹ ਲਿਖਾਰੀ ਬਦਲੇ, ਉਹ ਅਲੱਗ ਨੇ। ਭਾਈ ਹਰਦਾਸ ਸਿੰਘ ਬੜੇ ਗਿਆਨੀ ਸਨ। ਭਾਈ ਹਰਦਾਸ ਸਿੰਘ ਹੋਰਾਂ ਦੇ ਸਪੁੱਤਰਾਂ ਦੇ ਵਿੱਚ ਇੱਕ ਭਾਈ ਭਗਵਾਨ ਸਿੰਘ, ਜਿਨ੍ਹਾਂ ਦਾ ਨਾਮ ਹੀ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਹੈ, ਗਿਆਨੀ ਭਗਵਾਨ ਸਿੰਘ ਹੋਰਾਂ ਦੇ ਸਪੁੱਤਰਾਂ ਦੇ ਵਿੱਚੋਂ, 4 ਸਪੁੱਤਰਾਂ ਵਿੱਚੋਂ ਇੱਕ ਸਨ ਇਹ ਜੱਸਾ ਸਿੰਘ ਜੀ, ਜਿਹੜੇ 1723 ਵਿੱਚ ਜਨਮੇ। ਇਹ ਜੱਸਾ ਸਿੰਘ ਉਹ ਨੇ ਜਿਨ੍ਹਾਂ ਨੇ ਖਾਲਸੇ ਦੇ ਨਾਲ ਰਲ ਕੇ 1783 ਦੇ ਵਿੱਚ ਲਾਲ ਕਿਲ੍ਹਾ ਫਤਿਹ ਕੀਤਾ, ਖਾਲਸੇ ਨਿਸ਼ਾਨ ਚੜਾਇਆ, ਤੇ ਕੇਵਲ ਐਵੇਂ ਨਿਸ਼ਾਨ ਹੀ ਨਹੀਂ, ਉੱਥੇ ਚੜਾ ਕੇ ਮੁੜ ਕੇ ਆਏ, ਪਹਿਲਾਂ ਵੀ ਨਿਸ਼ਾਨ ਕਹਿੰਦੇ ਨੇ ਚੜਾਏ ਗਏ ਸਨ। ਸਿੱਖ ਇਤਿਹਾਸ ਜਦੋਂ ਪੜ੍ਹੀਏ ਨਾ ਤੇ ਕਈ ਪਰਤਾਂ ਖੁੱਲਦੀਆਂ, ਸਾਨੂੰ ਪਤਾ ਹੀ ਨਹੀਂ ਹੈਗਾ। ਕੁਝ ਆਖਦੇ ਨੇ ਸਾਡੇ ਬਜ਼ੁਰਗ ਕਿ 17 ਵਾਰ ਸਿੱਖਾਂ ਨੇ ਦਿੱਲੀ ਜਿੱਤੀ ਹੈ, ਲੇਕਿਨ ਨਾ ਕੋਈ ਐਵੇਂ ਨਾ ਆਖੇ ਬਈ ਇਹ ਗੱਲਾਂ ਹੀ ਮਾਰਦੇ ਨੇ, ਗੱਪਾਂ ਹੀ ਠੋਕਦੇ ਨੇ, ਸਾਰੇ ਗੱਪਾਂ ਹਾਂਕਦੇ ਨੇ। ਜਿਸ ਤਖ਼ਤ ਤੇ ਬੈਠ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਫੁਰਮਾਨ ਨਿਕਲਦਾ ਹੈ, ਜਿਸ ਤਖ਼ਤ ਤੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਫੁਰਮਾਨ ਨਿਕਲਦਾ ਹੈ, ਹਾਂਜੀ, ਤੇ ਹੋਰ ਸਾਰੇ ਜ਼ੁਲਮ ਹੋਏ ਖਾਲਸੇ ਦੇ ਉੱਪਰ, ਜਿਸ ਵੇਲੇ ਖਾਲਸੇ ਨੇ ਦਿੱਲੀ ਫਤਿਹ ਕੀਤੀ 1783 ਦੇ ਵਿੱਚ, ਤੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਸ ਤਖ਼ਤ ਦੀ ਸਿਲ ਹੀ ਪੁੱਟ ਲਈ ਜਿਸ ਸਿਲ ਦੇ ਉੱਪਰ ਤਖ਼ਤ ਬਾਹਿਆ ਹੋਇਆ ਸੀ। ਤੇ ਸਿਰ ਪਤਾ ਕਿੱਧਰ ਗਈ ਫਿਰ? ਉਹ ਸੰਗਲਾਂ ਦੇ ਨਾਲ ਨਾ ਘੋੜਿਆਂ ਦੇ ਪਿੱਛੇ ਤਰੂਕ ਉੱਥੋਂ ਲੈ ਕੇ ਖਿੱਚ ਕੇ, 6.5 ਫੁੱਟ ਇੱਕ ਪਾਸੇ ਦਾ ਹੁੰਦਾ ਸਾਈਜ਼, ਤੇ 4.5 ਫੁੱਟ ਇੱਕ ਪਾਸੇ ਦੀ ਚੜਾਈ, ਤੇ 9 ਇੰਚ ਮੋਟਾਈ ਉਸ ਦੀ, ਲਿਆ ਕੇ ਨਾ ਐਂ ਟਿਲਟ ਕਰਦੀ ਹੋਈ ਟੇਢੀ ਰੱਖ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਰਬਾਰ ਦੇ ਵਿੱਚ ਸਥਾਪਿਤ ਕਰ ਦਿੱਤੀ ਰਾਮਗੜ੍ਹੀਆ ਬੰਗਲੇ ਦੇ ਵਿੱਚ। ਤੁਸੀਂ ਅੱਜ ਵੀ ਜਿੰਨੇ ਆਏ ਹੋ ਨਾ ਅੰਦਰ ਦਰਸ਼ਨ ਕਰਕੇ ਆਏ ਹੋ, ਧੰਨ ਭਾਗ, ਜੇ ਤੁਸੀਂ ਬੰਗਲੇ ਵਿੱਚ ਨਹੀਂ ਗਏ, ਉਹ ਸਿਲ ਨਹੀਂ ਵੇਖੀ, ਤੇ ਅੱਜ ਵੇਖੋ ਜਾ ਕੇ ਕੈਸੇ ਸਨ ਸਾਡੇ ਇਹ ਸਿੱਖ ਯੋਧੇ, ਜਿਨ੍ਹਾਂ ਨੂੰ ਯਾਦ ਕਰਨਾ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਔਰ ਅੱਜ ਸ਼ਬਦ ਦੇ ਪ੍ਰਸੰਗ ਦੇ ਵਿੱਚ ਸਾਨੂੰ ਯਾਦ ਕਰਨਾ ਕਿੱਡਾ ਜ਼ਰੂਰੀ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਸਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਦੇ ਨਾਲ ਜਿਹੜੀਆਂ ਅਖੌਤੀ ਪਛੜੀਆਂ ਜਾਤਾਂ ਸਨ, ਨੀਵੀਆਂ ਜਾਤਾਂ ਸਨ, ਛੋਟੀਆਂ ਜਾਤਾਂ ਸਨ, ਪਛੜੀਆਂ ਸ਼੍ਰੇਣੀਆਂ ਸਨ, ਉਹਨਾਂ ਵਿੱਚੋਂ ਉੱਠੇ ਹੋਏ ਲੋਕਾਂ ਨੇ ਕੈਸੇ ਕੈਸੇ ਚਮਤਕਾਰ ਕੀਤੇ, ਦੁਨੀਆਂ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਇਹਨੇ ਹੋ ਨਹੀਂ ਸਕਦਾ। ਕਬੀਰ ਕਹਿੰਦੇ ਤੁਹਾਨੂੰ ਅਸੰਤ ਲੱਗਦਾ ਹੋਵੇਗਾ, ਜਿਨ੍ਹਾਂ ਦੇ ਅੰਦਰ ਪਿਆਰ ਹੈ ਨਾ ਪਰਮੇਸ਼ਰ ਦੇ ਵਾਸਤੇ, ਜਿਨ੍ਹਾਂ ਦੇ ਅੰਦਰ ਭਗਤੀ ਹੈ ਨਾ ਪਰਮੇਸ਼ਰ ਦੀ, ਤੰਕੋ ਅਚਰਜ ਕਾਹੋ, ਜਿਉਂ ਜਲ ਜਲ ਮੈਂ ਪੈਸ਼ਨਾ ਮਿਕਸੇ ਤਿਉਂ ਧੁਰ ਮਿਲੇ ਜੁਲਾਹੋ, ਜੁਲਾਹਾ ਭੇਦ ਹੋ ਗਿਆ ਸਦਾ ਲਈ। ਮੈਂ ਆਖਾਂਗਾ ਕਰਤਾਰ ਦੇ ਨਾਲ ਜੁੜਨ ਵਾਲਾ, ਕਰਤਾਰ ਦੀ ਸੇਵਾ ਕਰਨ ਵਾਲਾ, ਮਹਾਰਾਜ ਗੁਰੂ
रामदास साहब जी के चरणों की ओट लैन वाला शरण में हर वे रहन वाला यह रामगुरिया गुंगा बनाने वाला यह भी महाराज गुरु रामदास जी के चरणों में भेद हो गया। कुछ आश्चर्यता नहीं है, कुछ आश्चर्यता नहीं है। तो फिर सत्कारियों जी आखते हैं जी
हर के लोग मैं तो मत का पूरा
लोग आखते ने मैं न्याण मत वाला हां, मैं थोड़ी मत वाला हां, हां जी मैं कमली मत वाला हां। चलो कह लैन दो
जो तन काशी तद है कबीरा रमैया कहा निहोरा।
वाहगुरु जी का फिर गुण की होया भी जे काशी में मरण करके ही किसी ने मुकत होना है, किसी विशेष स्थान पर मरण करके मुकत होना है, फिर वाहिगुरु जी के रब्बी नाम का भगती का बंदगी का महत्व की है गया।
रहाओ कहत कबीर सुनो रे लोई परम न भूलो कोई।
सुनो रे लोई ये जगत सुनो, लोको सुनो, मेरी गल वल ध्यान दियो। सुनो रे लोई री लोई नहीं है, उन्होंने पत्नी का भी नाम धर्म पत्नी का नाम भी लोई आख्या जाता है, पढ़िया सुनिया जाता है, पर यह पत्नी संबोधन नहीं है। री लोई नहीं रे लोई है। रे लोई तो भाव जिन्हें हमने शब्द सरवण करवा रहे सन भाई साहब और साढ़े रागी सिंह इतने करवट भला ना करवट तेरी लाल गले उसमें बिनती मेरी अखीत जाके कहत करिए सुनो रे लोई है। उथे भी री लोई नहीं, इथे भी शब्द वर्त्या गया रे लोई। रे लोगा दुनिया ए जगत दुनिया के लोगो मेरी गल सुनो, भरम ना भूलो कोई, कोई भरम च भटको ना।
क्या तासी क्या ऊखर मगहर राम हृदय जो होई।
कोई फर्क नहीं रह जाता काशी की है मगहर की है, कोई फर्क नहीं रह जाता। राम हृदय जो होई राम हृदय जो होई जे तुहाडे हिरदे विच परमेश्वर है रब्बी याद है। हां जी तो फिर मैं अयों कह लवां गल नूं समझण लई फिर पंजाब दे विच ते फिर परदेश दे विच कोई फर्क नहीं रह जाता। कितों भी हो अमृत वेले उठ के दिहाड़ी दे विच भी जीवन दा दे जदों तुसीं अमृत बाणी नाल जुड़ बैठदे हो ते तुहाडी सुरती शनान कर दे ते फिर अमृत सर विच शनान हो जाता है। ऐसा मत सोचना कि मैं कोई फर्क रख के मैं कोई गल कर रहा, मैं तो इस गल का उपासक हाँ। तो आप ही मेरा हमेशा यत्न रहा है जदों कभी भी आओ साढ़े को शानदार सरावं है जिन्हें सरावों में रहना है कमरे जिन्होंने मिल गए ने मिल गए ने रहो, एक दिन रहना है वधेरे रहना है रहो। इतने अंदर शावर्स लगे ने होर सारे इंतजाम है स्नान करने वाले कर लो, पर भाई घट्टो घट एक बार जरूर अमृत सरोवर में स्नान करवा करो। यह मेरी तुम सारियां नूं बेनती है, इनके इतिहासक कारण ने। यह जल सधारण जल नहीं है, यह अमृत सरोवर सधारण सरोवर नहीं जे। पर जदों सुरती दे स्नान की गल आती है तो फिर भावें पंजाब विच बैठा हो भावें कोई प्रदेश विच बैठा हो फिर तो कोई फर्क नहीं रह जाता ना। हां जी क्या काशी क्या उखर मुद्ध मगहर राम हृदय हो, जिथे भी होगा सुरती का स्नान हो जाएगा जीवन मुक्त हो जाएगा। एक पौड़ी आप विचार लीए सतगुरु महाराज गुरु अमरदास पातशाह जी की शाहकार रचना आनंद साहब जी चल रही है। चौथी पौड़ियां जीडिया ने विचारियां जा चुकिया ने कल मान लो मेरे वीर भाई साहब ज्ञानी लखविंदर सिंह जी साडे महान प्रचारक बड़े प्यार शर्म करवा के गए ने चौथी की पौड़ी की विचार। अज आप पैंतीवी की विचार करिए। तेतीवी पौड़ी जी है सतगुरु महाराज प्रकरण आरंभ करते ने ये शरीर मेरिया हर तू मैं जोत रखी ता तू जग में आया हर जोत रखी तो तू जग में आया हर आपे माता आपे पिता दिन जियो पाए जगत दिखाया गुर प्रसादी बुझया ता चलत हो चलत नगरी आया कहे नानक सृष्टि का मूड बचया जोत राखी ता तू जग में आया। ते कर चौथी दिन विचार की मन चाओ भया रब आगम सुनिया हर मंगल गाओ सखी गृह मंदिर बनिया اسی خیال نو ستگرو مہاراج اگے لے کے ترتے نے اتے فرمان کرتے ہیں کی سمبودھن کرتے ہیں جی
اس رورا میریا اس جگ میں آئے کیا تد کرم کمایا اے
میرے شریر اس جگت وچ آ کے کیا تد کرم کمایا تو کی کرم کمایا ہوں عام طور پر سیدھے دے ارتھ نہیں کیتا جاوے گا لیکن دھیان رکھنا جتھے ستگرو مہاراج نے وچن کیتا نا کیا تد کرم کمایا تے کرم دا مما مکتا ہے اتھے ایک کرم کی بات نہیں ہو رہی ایک تو ودیک کرما کی بات ہو رہی ہے کہڑے کرما کی بات ہو رہی ہے وہ کرم جہے اسی کرم کرتے پھرتے ہاں ساری دہڑی جہے اسی دھندے کما پھرتے ہاں کسی بھی روپ کے وچ پاویں دھارمک طور پہ پاویں سنسارک طور پہ پر اسی ایس پاسے دھیان نہیں دیں گے جس پاسے میں ستگرو مہاراج سارا دھیان دلاؤں گے اگے چل کے سپشٹ کرتے ہیں
کہ کرم کرم کمایا تد سرورا جا تگ مہ آیا
کرم کمایا تد سریرا تو کی کرم کیتے اے میرے شریر پیاریا پلیا جا تگ مہ آیا جدو کرتار نے تین بھیجا منخا شریر دے کے
جن ہر تیرا رچن رچیا سو ہر من نا وسایا
جن ہر تیرا رچن رچیا جس کرتار نے تیری رچنا رچی سو ہر من نا وسایا پار تیری دھرم برتی نہ بنی اس دے نال تو نہ جڑیا کم کردا رہا دھندے کردا رہا سب کچھ کردا رہا تے بھائی صاحب بھائی نند لال صاحب ورگے بولتا ہے کہندے نے صدکار کردا ہی سینکڑے کم پیا روز کرنا ہے کہ میں آئے بکار تو جڑے تیرے کسی کم نہیں آؤں گا گویا بپو نند لالا کر کہ باز آئے بکار عمر اے کم کر ترم برتی والا کم کر ترم اگے رکھ کے کم کر پرمیشر واحگرو جی کے دھیان چ رہ کے کم کر کہ باز آئے بکار عمر تیرا اج کا کیتا ہویا کام ساری عمر تیرے کام آئے
ستگرو مہاراج گرو امرداس صاحب سڈا دھیان بھی آ رہا ہے جی گر پر سادو ہر من وسیا پورب لکھیا پایا
آم بندے پٹکتے رہتے ہیں پرنا جنہ تے کرتار کرپا کرتا ہے گر پرسادی ہر من وسیا گرمت انساد جدو ستگر پیار کرتے ہیں گرو صاحب دھیان بھی دے نے پھر ہری دے نال جڑتے ہیں انہوں کے ہردے پرمیشور کی یاد وسدی ہے
کہا نانک او شریر پر وان ہوا جن ست گر سو چت لایا
بندہ او بندہ آیا انہوں دا سفر شریر انہوں دا منکھی شریر پروان انہوں دا شریر ہوا کنہوں دا ایک دن رسنا پوتر کرو فٹافٹ آپ کہہ لیے جن ستگر سو چت لایا
جن ستگر سو چت لایا جن ستگر سو
اج کا سندیش ہے گرو پاتشاہ کا مہاراج دھن شری گرو گرنتھ صاحب کا اج کا سندیش ہے سچ کھنڈ شری ہرمندر صاحب کا جتنے بھی اسی آئے ہیں جڑے ہیں گھر بیٹھے ہیں سرون کر رہے ہیں میں کامنا کردا یہ پاتشاہ کا اپدیش ہردے وس جائے ماتا سندری جی اور بھی کل جنم دن سی میں سبنا مبارکہ دینا جسا سنگھ رام گڑیا مہاراج کا جنم دن سی کل میں سبنا مبارکہ دینا کرتار کرپا کرے اسی سارے گرو والے بن کے چلیے پرمیشور دیا خوشیاں دے پاتر بنیے بھلا بھی کھما بخشے گے سبنا کا دھنواد کرتا ہوئے میں کھما منگنا واہگرو جی کا خالصہ واہگرو جی کی فتح
گر پر سادی ہر من وسیا پورب لکھیا پایا کہ نانک ایو شریر پر وان ہوا جن ست گر سو چت لایا